ਤਾਂ ਸਤਿਕਾਰਯੋਗ ਗੁਰੂ ਸਵਾਰੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 1999 ਦੀ ਵਿਸਾਖੀ ਖਾਲਸਾ ਜੀ ਦਾ 300 ਸਾਲਾ ਸਾਜਨਾ ਦੇ ਵਿੱਚ ਮਨਾਇਆ ਜਾ ਰਿਹਾ ਹੈ। ਸਰਬ ਸਾਂਝੀ ਦੀ ਗੁਰਬਾਣੀ PPN ਕੰਪਨੀ ਵੱਲੋਂ ਪੰਥ ਦੇ ਸ਼੍ਰੋਮਣੀ ਢਾਡੀ ਗਿਆਨੀ ਦਇਆ ਸਿੰਘ ਜੀ ਦਿਲਬਰ ਨਵਾਂ ਸ਼ਹਿਰ ਵਾਲੇ ਅਤੇ ਉਹਨਾਂ ਦੇ ਸਾਥੀ ਭਾਈ ਸੇਵਾ ਸਿੰਘ ਸਰੰਗੀ ਮਾਸਟਰ ਬੈਣਾਪੁਰੀ, ਭਾਈ ਜਸਵੰਤ ਸਿੰਘ ਜੀ ਕਮਲ ਸ਼ਰੀ, ਭਾਈ ਅਵਤਾਰ ਸਿੰਘ ਵਾਸੀ ਵੀਰ ਬੰਸ਼ੀਆਂ ਦੇ ਸਹਿਯੋਗ ਨਾਲ ਸੰਗਤਾਂ ਦੇ ਕਰ ਕਮਲ ਵਿਚ ਕੈਸਟ ਭੇਟਾ ਕੀਤੀ ਜਾ ਰਹੀ ਹੈ। ਇਹ ਕੈਸਟ ਖਾਲਸਾ ਜੀ ਦੇ 300 ਸਾਲਾ ਸਾਜਨਾ ਦਿਵਸ ਨੂੰ ਸਮਰਪਿਤ ਹੈ। ਸਭ ਤੋਂ ਪਹਿਲੇ ਢਾਡੀ ਜਥੇ ਤੋਂ ਖਾਲਸਾ ਜੀ ਦੀ ਮਹਿਮਾ ਸਰਵਣ ਕਰੋ।
Ah!
ਪਾਤਸ਼ਾਹ ਜੀ ਨਵੇਂ ਪਾਤਸ਼ਾਹ ਦਾ ਸੀਸ ਲੈ ਕੇ ਰਾਤ ਦਿਨ ਮੰਦਰਾਂ ਮਾਰਦਾ ਕੀਰਤਪੁਰ ਸਾਹਿਬ ਜਾ ਪੁੱਜਾ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਸਾਹਿਬ ਤੋਂ ਬਾਹਰ ਆਪਣੇ ਸ਼ਹੀਦ ਪਿਤਾ ਦੇ ਸੀਸ ਦਾ ਸਵਾਗਤ ਕਰਨ ਵਾਸਤੇ ਆਏ। ਸਿੱਖ ਸ਼ਬਦ ਪੜ੍ਹਦੇ ਜੈਤਾਂ ਜੀ ਨਾਲ ਅਨੰਦਪੁਰ ਸਾਹਿਬ ਪੁੱਜੇ। ਗੁਰੂ ਮਹਾਰਾਜ ਨੇ ਪਿਤਾ ਦਾ ਸੀਸ ਲੈਂਦਿਆਂ ਹੋਇਆ ਭਾਈ ਜੈਤੇ ਨੂੰ ਛਾਤੀ ਨਾਲ ਲਾ ਕੇ ਫਰਮਾਇਆ, ਰੰਗ ਰੇਤੇ ਗੁਰੂ ਕੇ ਬੇਟੇ। ਭਾਈ ਜੈਤਾ ਮਜ਼ਬੀ ਸਿੱਖ ਸੀ ਤੇ ਉਹ ਭਾਈ ਜੈਤਾ ਪਿੱਛੋਂ ਅੰਮ੍ਰਿਤ ਛਕ ਕੇ ਜੀਵਨ ਸਿੰਘ ਬਣਿਆ ਔਰ ਚਮਕੌਰ ਦੇ ਯੁੱਧ ਵਿੱਚ ਸੂਰਮਿਆਂ ਵਾਂਗ ਲੜ ਕੇ ਸ਼ਹੀਦ ਹੋਇਆ। ਸਿੱਖ ਸੰਗਤਾਂ ਵੈਰਾਗਮਈ ਸ਼ਬਦ ਪੜ੍ਹਦੀਆਂ ਆਨੰਦਪੁਰ ਸਾਹਿਬ ਚ ਦਾਖਲ ਹੋਈਆਂ। ਮਾਤਾ ਗੁਜਰੀ ਜੀ ਤੇ ਮਾਤਾ ਨਾਨਕੀ ਜੀ ਨਵੇਂ ਪਾਤਸ਼ਾਹ ਦਾ ਸੀਸ ਵੇਖ ਕੇ ਗਮ ਵਿੱਚ ਡੁੱਬ ਗਈਆਂ। ਦਸਵੇਂ ਗੁਰੂ ਨੇ ਬਜ਼ੁਰਗ ਮਾਤਾਵਾਂ ਤੇ ਸਭ ਸੰਗਤਾਂ ਨੂੰ ਧੀਰਜ ਦੇ ਕੇ ਚੁੱਪ ਕਰਵਾਇਆ। ਉਹਨਾਂ ਸਭ ਨੂੰ ਸੰਬੋਧਨ ਕਰਕੇ ਕਿਹਾ, ਖਾਲਸਾ ਜੀ ਰੋਣਾ ਉਸ ਨੂੰ ਚਾਹੀਦਾ ਹੈ ਜੋ ਬਿਨਾਂ ਅਰਥ ਮਰ ਜਾਏ। ਸ਼ਹੀਦ ਤਾਂ ਕੌਮ ਨੂੰ ਨਵਾਂ ਜੀਵਨ ਦੇ ਜਾਂਦਾ ਹੈ, ਉਸ ਨੂੰ ਕਿਉਂ ਰੋਇਆ ਜਾਏ। ਨਵੇਂ ਪਾਤਸ਼ਾਹ ਤਾਂ ਧਰਮ ਦੀ ਖਾਤਰ ਸ਼ਹੀਦ ਹੋਏ ਨੇ, ਉਹਨਾਂ ਪਿੱਛੋਂ ਰੋਣਾ ਸ਼ੋਭਾ ਨਹੀਂ ਦਿੰਦਾ। ਇੰਨੀ ਛੋਟੀ ਉਮਰ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਹੌਸਲਾ ਵੇਖ ਕੇ ਸੰਗਤਾਂ ਹੈਰਾਨ ਰਹਿ ਗਈਆਂ। ਚੰਦਨ ਦੀ ਚਿਖਾ ਤਿਆਰ ਕਰਕੇ ਸਿੱਖੀ ਮਰਿਆਦਾ ਅਨੁਸਾਰ ਨਵੇਂ ਪਾਤਸ਼ਾਹ ਦੇ ਸ਼ੀਸ਼ ਦਾ ਸਤਿਕਾਰ ਕੀਤਾ ਗਿਆ। ਉਸ ਅਸਥਾਨ ਤੇ ਦਸਵੇਂ ਪਾਤਸ਼ਾਹ ਨੇ ਆਪਣੇ ਹੱਥ ਸ਼ਹੀਦ ਗੰਜ ਬਣਾਇਆ। ਗੁਰਦੇਵ ਭਾਈ ਜੈਤਾ ਨੂੰ ਪੁੱਛਣ ਲੱਗੇ, ਜੈਤਾ ਜੀ ਦਿੱਲੀ ਵਿੱਚ ਕਿਵੇਂ ਹਾਲਾਤ ਵਾਪਰੇ, ਸੰਗਤ ਨੂੰ ਸਾਰੀ ਕਹਾਣੀ ਸੁਣਾਓ। ਭਾਈ ਜੈਤਾ ਜੀ ਨੇ ਰੋ ਰੋ ਕੇ ਦਿੱਲੀ ਦੀ ਦਾਸਤਾਨ ਐਂ ਬਿਆਨ ਕੀਤੀ। महाराज नवें पातशाह की शहीदी वेले मुसलमाना ते हिंदुओं दे नाल कुछ सिख भी खड़े सन। बादशाह ने वंगार के कहा, है कोई सिख जो अपने गुरु का शरीर चुकन वास्ते अगे आवे? पर कोई सिख भी अगे नहीं सी आया। उस वेले सिखा ते हिंदुओं की पछाण करनी भी औखी सी, खास करके पंजाबी आम केसदारियां रखते सन, सब भी इको जी पोशाक सी। इसे वास्ते ही बादशाह बहादुर शाह और फर्कशियर ने खास हुक्म किया सी कि हिंदू सारे केसदारियां बना के रखन। सो सिख हिंदुओं में लुक सकते सन। दसवें पातशाह ने कहा, जैता जी हुण मैं ऐसा सिंह साजांगा जेड़ा लखां विच भी खड़ा होवे लोग कहणगे ओह सिंह खड़ा है। मैं इन्हां सिखां नूं सिंह बना दियांगा, मैं इन्हां संतां नूं संत सिपाही बनावांगा, मैं इन्हां ऋषियां नूं राज ऋषि बना दियांगा, मैं इन्हां गिदड़ां नूं शेर बनावांगा, मैं इन्हां बोसलां नूं वीर दिल बना दियांगा, मैं इन्हां गुलामां नूं आजाद करांगा, मैं इन्हां बेगैरतां नूं ऐसा अणख दा टीका लावांगा ਇਹ ਦੁਨੀਆਂ ਵਿਚ ਕ੍ਰਿਸ਼ਮੇ ਕਰਕੇ ਵਿਖਾ ਦੇਣਗੇ। ਗੁਰਦੇਵ ਨੇ ਕਿਹਾ, ਮੈਂ ਦੱਬੇ ਕੁਚਲੇ ਲੋਕਾਂ ਦਾ ਇੱਕ ਐਸਾ ਪੰਥ ਸਜਾਵਾਂ,
ਮੈਂ ਦੱਬੇ ਕੁਚਲੇ ਲੋਕਾਂ ਦਾ ਇੱਕ ਐਸਾ ਪੰਥ ਸਜਾਵਾਂ।
ਦੀ ਇਹ ਗੱਲ ਪੱਕੀ ਹੈ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਪੰਥ ਨੂੰ ਇਹ ਨਵਾਂ ਰੂਪ ਦੇ ਕੇ ਸਿੰਘ ਨਾ ਸਜਾਉਂਦੇ ਤਾਂ ਅੱਜ ਸਿੱਖਾਂ ਦੀ ਹੈਸੀਅਤ ਵੀ ਕਬੀਰ ਪੰਥੀਆਂ ਵਰਗੀ ਹੁੰਦੀ। ਸਿੱਖਾਂ ਦਾ ਹਿੰਦੂਆਂ ਨਾਲੋਂ ਕੋਈ ਵੱਖਰਾ ਚਿੰਨ੍ਹ ਨਾ ਹੁੰਦਾ। ਦਸਵੇਂ ਪਾਤਸ਼ਾਹ ਨੇ ਅੰਮ੍ਰਿਤ ਪ੍ਰਚਾਰ ਕਰਕੇ ਸਿੱਖਾਂ ਨੂੰ ਨਵਾਂ ਰੂਪ ਔਰ ਵੱਖਰਾ ਸਥਾਨ ਦੇ ਦਿੱਤਾ, ਇੱਕ ਨਵਾਂ ਤੇ ਨਿਆਰਾ ਪੰਥ ਬਣਾ ਦਿੱਤਾ। ਇਸੇ ਸਦਕਾ ਹੀ ਧਰਮ ਦੇ ਇਤਿਹਾਸ ਵਿੱਚ ਗੁਰੂ ਸਾਹਿਬ ਨੂੰ ਹੋਰ ਧਰਮਾਂ ਦੇ ਬਾਣੀਆਂ ਦੇ ਬਰੋਬਰ ਉੱਚਾ ਔਰ ਖਾਸ ਸਥਾਨ ਮਿਲ ਗਿਆ। ਕਿਸੇ ਪੂਜਿਆਂ ਨੂੰ ਉੱਚਾ ਉਸਦੇ ਪੂਜਣ ਵਾਲੇ ਹੀ ਬਣਾਇਆ ਕਰਦੇ ਹਨ। ਧਰਮ ਦਾ ਬਾਣੀ ਉਨਾ ਹੀ ਉੱਚਾ ਸਮਝਿਆ ਜਾਂਦਾ ਹੈ ਜਿੰਨੀ ਉੱਚੀ ਉਸਦੀ ਸਾਜੀ ਹੋਈ ਕੌਮ। ਇਸੇ ਸਿਧਾਂਤ ਨੂੰ ਮੁੱਖ ਰੱਖ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਸਿੱਖਾਂ ਵੱਲ ਇਸ਼ਾਰਾ ਕਰਕੇ ਫਰਮਾਇਆ ਸੀ, ਇਨ ਹੀ ਕੇ ਕਿਰਪਾ ਸਜੇ ਹਮ ਹੈ ਨਹੀਂ ਮੋਸਾ ਗਰੀਬ ਕਰੋੜ ਪਰੇ। ਨਵਾਂ ਪੰਥ ਸਾਜਣ ਦਾ ਫੈਸਲਾ ਹੋ ਗਿਆ। ਹਜ਼ੂਰ ਫਰਮਾਉਂਦੇ ਹਨ ਸਾਨੂੰ ਨਿਰੰਕਾਰ ਨੇ ਭੇਜਿਆ ਹੀ ਇਸੇ ਸ਼ੁਭ ਕਾਰਜ ਵਾਸਤੇ ਸੀ। ਹਮ ਇਹ ਕਾਜ ਜਗਤ ਨੂੰ ਆਏ ਧਰਮ ਹੇਤ ਗੁਰਦੇਵ ਪਠਾਏ ਜਹਾਂ ਤਹਾਂ ਤੁਮ ਧਰਮ ਬਿਠਾਰੋ ਦੁਸ਼ਟ ਦੋਖੀਆਂ ਪੱਤਰ ਪਿਛਾਰੋ ਯਹੀ ਕਾਜ ਤਹਾ ਹਮ ਜਨਮਨ ਸਮਝ ਲਿਹੋ ਸਾਧੂ ਸਭ ਮਨ ਮਨ ਧਰਮ ਚਲਾਵਣ ਸੰਤ ਉਬਾਰਨ ਦੁਸ਼ਟ ਸਬਨ ਕੋ ਮੂਲ ਉਬਾਰਨ ਸਿਮਰਨ ਸੇਵਾ ਕੁਰਬਾਨੀ ਔਰ ਵੀਰਤਾ ਦੀਆਂ ਦਾਤਾਂ ਨਾਲ ਮਾਲਾ ਮਾਲ ਹੋਏ ਸਿੱਖ ਨੂੰ ਕਲਗੀ ਤਰ ਕੁਛ ਹੋਰ ਬਖਸ਼ ਕੇ ਪੂਰਨ ਪੁਰਸ਼ ਬਣਾਉਣ ਬਾਰੇ ਸੋਚ ਰਹੇ ਸਨ। ਆਪ ਸਾਲ ਭਰ ਨੈਣਾ ਦੇਵੀ ਦੇ ਕਿਲੇ ਉੱਤੇ ਇਕਾਂਤ ਵਿੱਚ ਰਹੇ। ਬਾਣੀ ਰਚਣ ਤੋਂ ਆਪ ਜੀ ਦਾ ਜਿਹੜਾ ਸਮਾਂ ਬਚਦਾ ਉਹ ਇਹਨਾਂ ਸੋਚਾਂ ਵਿੱਚ ਬਿਤਾ ਦਿੰਦੇ ਕਿ ਨਿਕਰੇ ਹੋਏ ਮਨੁੱਖ ਸਮਾਜ ਨੂੰ ਕਿਵੇਂ ਉੱਚਿਆ ਚੁੱਕਿਆ ਜਾਵੇ, ਗੁਰੂ ਨਾਨਕ ਦੇਵ ਜੀ ਦੇ ਬਣਾਏ ਹੋਏ ਸਿੱਖ ਨੂੰ ਕਿਵੇਂ ਦੂਜਿਆਂ ਨਾਲੋਂ ਵੱਖਰਾ ਰੱਖਿਆ ਜਾਵੇ। ਜਿਸ ਕਮਜ਼ੋਰ ਭਾਈਚਾਰੇ ਵਿੱਚੋਂ ਇਹ ਤੱਤ ਕੱਢਿਆ ਹੈ ਸਮਾਂ ਪਾ ਕੇ ਫਿਰ ਉਸੇ ਵਿੱਚ ਨਾ ਪਲ ਮਿਲ ਜਾਵੇ। ਪੰਜਵੇਂ ਪਾਤਸ਼ਾਹ ਨੇ ਮਰਦ ਨੂੰ ਮਰਨ ਦਾ ਵੱਲ ਦੱਸਿਆ ਸੀ, ਇਹ ਜਾਤ ਭੁੱਲ ਨਾ ਜਾਏ। ਮੀਰੀ ਪੀਰੀ ਦੇ ਮਾਲਕ ਨੇ ਮੀਰੀ ਪੀਰੀ ਕਠਿਨਾਂ ਕੀਤੀਆਂ ਸਨ, ਕਿਤੇ ਸਮਾਂ ਪਾ ਕੇ ਵੱਖੋ ਵੱਖ ਨੂੰ ਹੋ ਜਾਣ। ਸ਼ਾਇਰ ਕਹਿੰਦਾ ਸਤਿਗੁਰ ਦਸਵੇਂ ਪਾਤਸ਼ਾਹ ਕਰਦੇ ਸੋਚ ਵਿਚਾਰ, ਉਲਝੀ ਤਾਣੀ ਦੇਸ਼ ਦੀ ਹੋਵੇ ਕਿਵੇਂ ਸੁਧਾਰ, ਰੋਲਦੀ ਪਈ ਮਨੁੱਖਤਾ ਫੁੱਲਿਆ ਫਿਰੇ ਹੰਕਾਰ, ਜਾਤ ਪਾਤ ਅਤੇ ਈਰਖਾ ਵਹਿਮਾਂ ਦੀ ਭਰਮਾਰ, ਭੁੱਲ ਕੇ ਸੱਚੇ ਰੱਬ ਨੂੰ ਪਏ ਲੋਕੀ ਹੋਣ ਖਵਾਰ, ਪੀਰ ਦੇਵੀਆਂ ਦੇਵਤੇ ਪੂਜਣ ਪਏ ਨਰ ਨਾਰ, ਵਾੜ ਖੇਤ ਨੂੰ ਖਾਂਦੀ ਜ਼ਾਲਮ ਹੋਈ ਸਰਕਾਰ, ਧੱਕੇ ਸ਼ਾਹੀ ਪੁਰਖ ਦੀ ਮਾਰਿਆ ਤੇ ਤਲਵਾਰ, ਜੋ ਸਿੱਖੀ ਪੰਥ ਚਲਾ ਗਏ ਗੁਰੂ ਨਾਨਕ ਨਿਰੰਕਾਰ, ਕਿਤੇ ਭੁੱਲ ਨਾ ਜਾਣ ਅਸੂਲ ਰਲ ਦੂਜਿਆਂ ਚਕਾਰ, ਕਿਤੇ ਸਾਥੋਂ ਬਾਅਦ ਪਖੰਡ ਦਾ ਫੈਲੇ ਨਾ ਪ੍ਰਚਾਰ, ਹੁਣ ਸਾਜੀਏ ਅਣਖੀ ਖਾਲਸਾ ਕਰੀਏ ਸਿੰਘ ਪਿਆਰ, ਜੋ ਗਲੋਂ ਗੁਲਾਮੀ ਲਾ ਦੇਵੇ ਪੀ ਅੰਮ੍ਰਿਤ ਖੰਡੇ ਘਾਰ, ਜੋ ਰੱਖਿਆ ਕਰੇ ਗਰੀਬ ਦੀ ਜ਼ਾਲਮ ਨੂੰ ਲਲਕਾਰ, ਜੋ ਪੂਜੇ ਇੱਕ ਅਕਾਲ ਨੂੰ ਸੱਚ ਦਾ ਕਰੇ ਵਿਹਾਰ, ਜੋ ਤਾਬਿਆ ਗੁਰੂ ਗ੍ਰੰਥ ਦੀ ਛੱਡਦਾ ਰਹੇ ਜੈਕਾਰ, ਇਹ ਕੇਸਰੀ ਝੰਡਾ ਦਿਲਬਰਾ ਝੂਲੇ ਵਿੱਚ ਸੰਸਾਰ। ਇਹ ਭਾਰ ਕੇ ਹਜ਼ੂਰ ਨੈਣਾ ਦੇਵੀ ਦੇ ਕਿਲੇ ਤੋਂ ਵਾਪਸ ਆਨੰਦਪੁਰ ਸਾਹਿਬ ਆ ਗਏ। ਫੈਸਲਾ ਹੋ ਗਿਆ ਕਿ ਵਿਸਾਖੀ ਤੇ ਸੰਗਤਾਂ ਦਾ ਇੱਕ ਭਰਵਾਂ ਇਕੱਠ ਕੀਤਾ ਜਾਏ। 1755 ਵਿਕਰਮੀ 1699 ਈਸਵੀ ਚੜ੍ਹਦਿਆਂ ਹੀ ਗੁਰੂ ਸਾਹਿਬ ਨੇ ਉਚੇਚੇ ਹੁਕਮਨਾਮੇ ਸੰਗਤਾਂ ਨੂੰ ਐਂ ਭੇਜ ਦਿੱਤੇ। ਹਜ਼ੂਰ ਸੰਗਤਾਂ ਨੂੰ ਦਰਸ਼ਨ ਦਿੰਦੇ ਪਰ ਚੁੱਪ ਚੁੱਪ ਰਹਿੰਦੇ। ਸਦਾ ਨਾਲ ਮਹਾਰਾਜ ਦਾ ਸੁਭਾਅ ਕੁਝ ਵੱਟਿਆ ਵੱਟਿਆ ਪ੍ਰਤੀਤ ਹੋ ਰਿਹਾ ਸੀ। ਦਾਤਾਰ ਬੜੇ ਘੱਟ ਬੋਲਦੇ, ਹਰ ਵੇਲੇ ਕਿਸੇ ਡੂੰਘੀ ਸੋਚ ਵਿਚ ਲੀਨ ਭਾਸਦੇ। ਇਹ ਵੇਖ ਕੇ ਸਿੱਖਾਂ ਦੇ ਦਿਲ ਵਿਚ ਕਈ ਖਿਆਲ ਆਉਂਦੇ। ਉਧਰ ਸੰਗਤਾਂ ਨੇ ਹਜ਼ੂਰ ਦੇ ਪੱਤਰ ਪੜ੍ਹ ਕੇ ਆਨੰਦਪੁਰ ਸਾਹਿਬ ਵੱਲ ਵਹੀਰਾਂ ਪਾ ਦਿੱਤੀਆਂ। ਵਿਸਾਖੀ ਤੋਂ ਇਕ ਦਿਨ ਪਹਿਲਾਂ ਕੇਸਗੜ੍ਹ ਸਾਹਿਬ ਵਿਚ ਬੜਾ ਭਾਰੀ ਦੀਵਾਨ ਸਜਾਉਣ ਦਾ ਹੁਕਮ ਹੋਇਆ। ਉੱਥੇ ਸ਼ਾਨਦਾਰ ਪੰਡਾਲ ਬਣਾਇਆ ਗਿਆ। ਤਖਤ ਦੇ ਮਗਰਲੇ ਪਾਸੇ ਕਈ ਤੰਬੂ ਲਾਏ ਗਏ। ਉਨ੍ਹਾਂ ਵਿਚ ਕੀ ਗੁਪਤ ਰਚਨਾ ਰਚੀ ਗਈ ਇਹ ਮਹਾਰਾਜਾ ਨੇ। ਅੰਮ੍ਰਿਤ ਵੇਲੇ ਤੋਂ ਦੀਵਾਨ ਸਜ ਗਿਆ। ਦੇਸ਼ ਵਿਦੇਸ਼ਾਂ ਦੀਆਂ ਸੰਗਤਾਂ ਹਜ਼ਾਰਾਂ ਦੀ ਗਿਣਤੀ ਵਿਚ ਸਜੀਆਂ, ਸਤਿਗੁਰੂ ਦੀ ਉਡੀਕ ਕਰ ਰਹੀਆਂ ਸਨ। ਪਰ ਅਜੇ ਹਜ਼ੂਰ ਤਖਤ ਤੇ ਨਹੀਂ ਆਏ। ਆਸਾ ਦੀਵਾਰ ਦਾ ਕੀਰਤਨ ਸਮਾਪਤ ਹੋ ਗਿਆ। ਸ਼ਰਧਾਲੂਆਂ ਦੀਆਂ ਅੱਖਾਂ ਤਖਤ ਉੱਤੇ ਟਿਕੀਆਂ ਹੋਈਆਂ ਸਨ ਕਿ ਸੱਚੀ ਸਰਕਾਰ ਦੇ ਦਰਸ਼ਨ ਕਦੋਂ ਹੁੰਦੇ ਨੇ। ਅੱਜ ਦਾ ਤਖਤ ਖਾਸ ਢੰਗ ਨਾਲ ਬਣਾਇਆ ਗਿਆ ਸੀ। ਤਖਤ ਦੇ ਪਿਛਲੇ ਪਾਸੇ ਦੂਰੇ ਪਰਦਿਆਂ ਵਾਲਾ ਤੰਬੂ ਸੀ, ਜਿਸ ਦਾ ਬੂਹਾ ਉਸੇ ਥਾਂ ਖੁੱਲਦਾ ਸੀ ਜਿੱਥੇ ਹਜ਼ੂਰ ਨੇ ਖਲੋ ਕੇ ਦਰਸ਼ਨ ਦੇਣੇ ਸਨ। ਸੰਗਤਾਂ ਦੀਆਂ ਨਜ਼ਰਾਂ ਉਧਰ ਲੱਗੀਆਂ ਹੋਈਆਂ ਸਨ। ਮਹਾਰਾਜ ਰਾਤ ਦੇ ਹੀ ਇਸ ਤੰਬੂ ਵਿਚ ਆ ਕੇ ਬੈਠੇ ਹੋਏ ਸਨ। ਹੋਰ ਕਿਸੇ ਵੀ ਨਿਕਟ ਵਰਤੀ ਨੂੰ ਅੰਦਰ ਆਉਣ ਦੀ ਆਗਿਆ ਨਹੀਂ ਸੀ। ਤੰਬੂ ਦਾ ਪਰਦਾ ਹਿਲਿਆ ਤੇ ਮਹਾਰਾਜ ਇਕਦਮ ਤਖ਼ਤ ਉੱਤੇ ਆ ਕੇ ਖੜੇ ਹੋ ਗਏ। ਹਜ਼ੂਰ ਦੇ ਸਿਰ ਤੇ ਸੁਨਹਿਰੀ ਚੱਕਰ, ਮੱਥੇ ਉੱਤੇ ਹੀਰਿਆਂ ਜੜੀ ਕਲਗੀ, ਨੇਤਰ ਵੀਰ ਰਸ ਵਿਚ ਸੁਰਖ, ਚਿਹਰਾ ਰੋਗ ਚ ਚੜਿਆ ਹੋਇਆ। ਬੁੱਲਾਂ ਉੱਤੇ ਕੁਝ ਚਿਰ ਖਾਮੋਸ਼ੀ ਆਉਣ ਤੋਂ ਬਾਅਦ ਇਕਦਮ ਚਿਹਰੇ ਤੇ ਲਾਲੀ ਆਈ। ਲਾਲੀ ਦੇ ਨਾਲ ਹੀ ਕਾਮ ਦੀ ਖੁਸ਼ਹਾਲੀ ਆਈ। ਸਰ ਕਰਕੇ ਕਦੀ ਮਿਆਂ ਚੋਂ ਤਲਵਾਰ, ਬਿਜਲੀ ਵਾਂਗ ਚਮਕਦੀ ਚੰਡੀ ਲੈ ਕੇ ਬੈਠੇ ਹੋਏ ਸਿੰਘਾਂ ਨੂੰ ਹਜ਼ੂਰ ਨੇ ਇਉਂ ਕਿਹਾ।